الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم والعاديات ذبحا فالموريات قدحا فالمغيرات صبحا فأثرن به نقعا فوسطن به جمعا إن الإنسان لربه لكنود وإنه على ذلك لشهيد وإنه لحب الخير لشديد. ਇਹ ਸੂਰੇ ਆਦਿਆਤ ਦੀਆਂ ਆਯਾਤ ਨੇ। ਇਹਦਾ ਇਹ ਸੂਰਤ ਦਾ ਜਿਹੜਾ ਮਰਕਜ਼ੀ ਮਜ਼ਮੂਨ ਹੈ ਉਹ ਇਹ ਵੇ ਕਿ ਲੁੱਟਮਾਰ ਅਤੇ ਬਦਮਨੀ ਦਾ ਜਿਹੜਾ ਮਾਹੌਲ ਮੱਕੇ 'ਚ ਪਾਇਆ ਜਾਂਦਾ ਸੀ ਉਹਦੇ ਉਸ ਮਾਹੌਲ ਬਲਕਿ ਅਰਬ 'ਚ ਪਾਇਆ ਜਾਂਦਾ ਸੀ ਉਸ ਮਾਹੌਲ ਤੋਂ ਅੱਲਾਹ ਤਾਲਾ ਨੇ ਕਿਸ ਤਰ੍ਹਾਂ ਕੁਰੈਸ਼ ਨੂੰ ਜਿਹੜੇ ਕਿ ਕਾਬੇ ਦੇ ਮਤਵੱਲੀ ਸਨ ਕਾਬੇ ਦੇ ਜਿਹਨੂੰ ਮਤਲਬ ਹੈ ਕਾਬਾ ਜਿਹਨਾਂ ਦੀ ਜ਼ਿੰਮੇਦਾਰੀ 'ਚ ਦਿੱਤਾ ਗਿਆ ਸੀ ਉਹ ਜਿਹੜੇ ਮਤਵੱਲੀ ਨੇ ਉਹਦੇ ਕਿਸ ਤਰ੍ਹਾਂ ਅੱਲਾਹ ਨੇ ਉਹਨਾਂ ਨੂੰ ਅਮਨ 'ਚ ਰੱਖਿਆ ਯਾਨੀ ਕਿ ਦੁਨੀਆ 'ਚ ਚਾਰ ਚਫੇਰੇ ਜਿਹੜਾ ਮਾਹੌਲ ਹੈ ਉਹ ਬਦਮਨੀ ਦਾ ਲੁੱਟ ਮਾਰਦਾ ਜ਼ੁਲਮ ਦਾ ਲੇਕਿਨ ਕਾਬੇ ਦੇ ਮਤਵੱਲੀ ਜਿਹੜੇ ਨੇ ਇਹ ਬਿਲਕੁਲ ਮਹਿਫੂਜ਼ ਨੇ ਮਾਮੂਨ ਨੇ ਇਹਨਾਂ ਨੂੰ ਕੋਈ ਮਸਲਾ ਹੀ ਨਹੀਂ ਜਿੱਥੇ ਇਹ ਪਤਾ ਲੱਗਦਾ ਕਿ ਬਈ ਜਿਹੜੇ ਨੇ ਕੁਰੈਸ਼ ਦੇ ਲੋਕ ਨੇ ਤਾਂ ਉਹਨਾਂ ਨੂੰ ਉਹ ਜਿਹੜੇ ਨੇ ਡਾਕੂ ਜਾਂ ਉਹ ਲੋਕ ਵੀ ਉਹਨਾਂ ਨੂੰ ਅਮਨ ਦਿੰਦੇ ਨੇ ਫਿਰ ਉਹਨਾਂ ਵਾਸਤੇ ਜਿਸ ਤਰ੍ਹਾਂ ਚਾਰ ਮਹੀਨੇ ਜਿਹੜੇ ਹਰਾਮ ਚਾਰ ਮਹੀਨੇ ਨੇ ਜਿਹਦੇ 'ਚ ਹੱਜ ਦੇ ਵਾਸਤੇ ਮਤਲਬ ਹੈ ਕਿ ਮੁਤੈਨ ਕੀਤੇ ਗਏ ਸਨ ਉਹਨਾਂ ਆਰਾਮ ਮਹੀਨਿਆਂ 'ਚ ਬਿਲਕੁਲ ਅਮਨ ਹੋ ਜਾਂਦਾ ਸੀ ਕਿ ਬਈ ਹਾਜੀਆਂ ਨੇ ਆਉਣਾ ਹਾਜੀਆਂ ਨੇ ਜਾਣਾ ਅਤੇ ਇਹ ਅੱਲਾਹ ਤਾਲਾ ਦਾ ਬੜਾ ਕਰਮ ਔਰ ਫਜ਼ਲ ਸੀ ਜਿਹੜਾ ਕੀਤਾ ਗਿਆ ਕੁਰੈਸ਼ 'ਤੇ ਖਾਸ ਕਰ ਫਰਮਾਇਆ ਕਿ ਵਲਾਦੀਆ ਅਤੇ ਜ਼ਫਾ ਇਹ ਦੇਖੋ ਅੱਲਾਹ ਤਾਲਾ ਨੇ ਕਿਸ ਤਰ੍ਹਾਂ ਇਸਤਦਲਾਲ ਕੀਤਾ ਕਿਸ ਪਹਿਲੂ ਨਾਲ ਇਸਤਦਲਾਲ ਕੀਤਾ ਵਲਾਦੀਆ ਅਤੇ ਜ਼ਫਾ ਗਵਾਹੀ ਦਿੰਦੇ ਨੇ ਹਾਂਪਦੇ ਅਤੇ ਦੌੜਦੇ ਘੋੜੇ ਯਾਨੀ ਕਿ ਇਹ ਜਿਹੜੇ ਘੋੜੇ ਹਾਂਪਦੇ ਹੋਏ ਦੌੜ ਰਹੇ ਹੁੰਦੇ ਨੇ ਉਹ ਗਵਾਹੀ ਦਿੰਦੇ ਨੇ ਉਹ ਦੱਸਦੇ ਨੇ ਫਲਮੂਰੀਆ ਅਤੇ ਕਦਹਾ ਅਤੇ ਫਿਰ ਆਪਣੀਆਂ ਟਾਪਾਂ ਨਾਲ ਚੰਗਾਰੀਆਂ ਨਿਕਾਲਦੇ ਨੇ ਜਿਹੜੇ ਘੋੜੇ ਉਹ ਗਵਾਹੀ ਦਿੰਦੇ ਨੇ ਫਲਮੁਗੀਰਾ ਅਤੇ ਸੁਬਹਾ ਫਿਰ ਸੁਬਹ ਸਵੇਰੇ ਧਾਵਾ ਮਾਰਦੇ ਨੇ ਯਾਨੀ ਅਟੈਕ ਕਰਦੇ ਨੇ ਹਮਲਾਵਰ ਹੁੰਦੇ ਨੇ ਅਤੇ ਉਹ ਗਵਾਹੀ ਦਿੰਦੇ ਨੇ ਫਸਰ ਨਾ ਵਹੀ ਨਕਨ ਫਿਰ ਇਹਦੇ ਵਿੱਚ ਧੂੜ ਉਡਾ ਦਿੰਦੇ ਨੇ ਯਾਨੀ ਇੱਕ ਚੱਲਦੇ ਨੇ ਤੇਜ਼ ਅਤੇ ਉਹਨਾਂ ਦੇ ਪੈਰਾਂ ਤੋਂ ਧੂੜ ਉੱਡਦੀ ਹੈ ਸਹਿਰਾ ਦੀ ਧੂੜ ਫਵਸਤ ਨਾ ਬਹੀ ਜਮਨ ਫਿਰ ਇਸ ਧੂੜ ਦੇ ਨਾਲ ਹੀ ਨਾ ਉਹ ਲਸ਼ਕਰ ਦੇ ਵਿੱਚ ਘੁਸ ਜਾਂਦੇ ਮਜਮੇ ਦੇ ਵਿੱਚ ਘੁਸ ਜਾਂਦੇ ਨੇ ਇਹ ਗਵਾਹੀ ਦਿੰਦੇ ਨੇ ਇੰਨਲ ਇਨਸਾਨ ਵਾਲੇ ਰੱਬ ਹੀ ਲਕਨੂਤ ਬੇਸ਼ੱਕ ਇਨਸਾਨ ਆਪਣੇ ਰੱਬ ਦਾ ਬੜਾ ਨਾ ਸ਼ੁਕਰ ਹੈ ਯਾਨੀ ਇਸ ਗੱਲ ਦੀ ਗਵਾਹੀ ਦਿੰਦੇ ਨੇ ਇਹਦੇ 'ਚ ਮੈਂ ਥੋੜ੍ਹੀ ਜਿਹੀ ਤਫਸੀਲ ਬਿਆਨ ਕਰਦੇ ਹਾਂ ਕਿ ਇਹ ਜਿਹੜਾ ਸਾਰਾ ਦੱਸਿਆ ਨਾ ਘੋੜਿਆਂ ਦਾ ਜ਼ਿਕਰ ਇਹ ਅਸਲ 'ਚ ਉਹਨਾਂ ਘੋੜਿਆਂ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਗਾਰਤਗਰੀ ਵਾਸਤੇ ਅਰਬ ਲੋਕ ਅਰਬ ਡਾਕੂ ਕਹਿ ਲਓ ਜਾਂ ਕਬੀਲੇ ਲੁੱਟਣ ਵਾਲੇ ਜਿਹੜੇ ਸਨ ਉਹ ਇਸਤੇਮਾਲ ਕਰਦੇ ਸਨ ਕਿ ਘੋੜਿਆਂ 'ਤੇ ਸੁਬਹ ਸੁਬਹ ਇਹਨਾਂ ਨੇ ਹਮਲਾ ਕਰਨਾ ਹੁੰਦਾ ਸੀ ਕਿ ਕਿਸੇ ਕਬੀਲੇ 'ਤੇ ਚਲੇ ਗਏ ਬਈ ਉਹ ਫਲਾਂ ਕਬੀਲਾ ਜਿਹੜਾ ਉਸ ਇਲਾਕੇ 'ਚ ਉਹਨਾਂ ਨੇ ਆਪਣੇ ਖੈਮੇ ਲਗਾਏ ਨੇ ਔਰ ਉੱਥੇ ਉਹਨਾਂ ਨੇ ਇੱਕ ਬਸਤੀ ਵਸਾਈ ਹੈ ਅਰਬ ਦੇ 'ਤੇ ਇਸ ਤਰ੍ਹਾਂ ਹੁੰਦਾ ਸੀ ਨਾ ਕਿ ਬਈ ਇੱਕ ਜਗ੍ਹਾ ਤੋਂ ਖੈਮੇ ਪੁੱਟੇ ਦੂਸਰੀ ਜਗ੍ਹਾ ਚਲੇ ਗਏ ਜਿੱਥੇ ਪਾਣੀ ਮਿਲਿਆ ਜਿੱਥੇ ਕੋਈ ਉਹਨਾਂ ਨੂੰ ਗਜ਼ਾ ਮਿਲ ਗਈ ਉੱਥੇ ਚਲੇ ਗਏ ਅਤੇ ਉਹ ਫਿਰ ਇੱਕ ਦੂਜੇ 'ਤੇ ਹਮਲਾ ਕਰਦੇ ਰਹਿੰਦੇ ਹਨ ਕਬੀਲੇ ਯਾਨੀ ਲੁੱਟ ਮਾਰ ਦਾ ਦੌਰ ਦੌਰਾ ਸੀ ਨਾ ਅਤੇ ਉਹਦੇ ਵਿੱਚ ਜਿਹੜੇ ਲੁਟੇਰੇ ਨੇ ਕਹਿ ਲਓ ਲੁਟੇਰੇ ਘੋੜਿਆਂ 'ਤੇ ਆਉਂਦੇ ਸਨ ਸੁਬਹ ਸਵੇਰੇ ਆਉਂਦੇ ਸਨ ਅਤੇ ਉਹ ਘੋੜਿਆਂ ਦੀ ਬਿਆਨ ਕੀਤੀ ਗਈ ਕਿ ਬਈ ਘੋੜੇ ਹਾਂਪਦੇ ਅਤੇ ਦੌੜਦੇ ਆ ਰਹੇ ਨੇ ਅਤੇ ਉਹਨਾਂ ਨੇ ਕਿਹਾ ਕਿ ਇਹ ਘੋੜੇ ਹਾਂਪਦੇ ਔਰ ਦੌੜਦੇ ਦੱਸਦੇ ਨੇ ਕਿ ਕਿਉਂ ਜਾ ਰਹੇ ਨੇ ਲੁੱਟ ਮਾਰ ਵਾਸਤੇ ਯਾਨੀ ਇੱਕ ਵਾਰੀ ਦੇ ਰਹੇ ਨੇ ਕਿ ਤਾਂ ਲੁੱਟ ਮਾਰ ਦਾ ਜ਼ਮਾਨਾ ਹੈ ਫਿਰ ਫਲਮੂਰੀਆ ਅਤੇ ਕਦਮ ਅਤੇ ਉਹਨਾਂ ਦੀ ਸੂਰਤ ਹਾਲੇ ਵੇ ਕਿ ਤੇਜ਼ੀ ਨਾਲ ਉਹਨਾਂ ਦੇ ਪੈਰਾਂ ਤੋਂ ਚਿੰਗਾਰੀਆਂ ਨਿਕਲਦੀਆਂ ਨੇ ਸਿਰਾਜ ਜਦੋਂ ਦੌੜਦੇ ਨੇ ਅਤੇ ਜਿੱਥੇ ਸਖਤ ਜ਼ਮੀਨ ਆਉਂਦੀ ਹੈ ਪੱਥਰ ਪੁੱਥਰ ਸਿਰਾਜ 'ਚ ਹੁੰਦੇ ਨੇ ਮਤਲਬ ਉਹ ਜ਼ਮੀਨ ਦੇ ਵਿੱਚ ਹੀ ਹੁੰਦੇ ਨੇ ਅਤੇ ਉੱਥੇ ਉਹਨਾਂ ਦੀ ਟੌਪ ਵੱਜਦੀ ਹੈ ਉਹਦੇ ਨਾਲ ਚਿੰਗਾਰੀਆਂ ਉੱਡਦੀਆਂ ਨੇ ਅਤੇ ਇਹ ਸੂਰਤ ਹਾਲ ਦੱਸਦੀ ਹੈ ਕਿਸ ਤਰ੍ਹਾਂ ਵੀ ਹਮਲੇ ਵਾਸਤੇ ਇਹ ਯਾਨੀ ਕਿ ਇਹ ਸਾਰਾ ਜਿਹੜਾ ਟੋਲਾ ਹੈ ਜਾਂ ਡਾਕੂਆਂ ਦਾ ਟੋਲਾ ਕਹਿ ਲਓ ਜਾਂ ਇੱਕ ਹਮਲਾਵਰ ਕਬੀਲਾ ਜਿਹੜਾ ਉਹ ਕਿਸ ਤਰ੍ਹਾਂ ਆਪਣੇ ਘੋੜੇ ਨੂੰ ਲੈ ਕੇ ਜਾ ਰਿਹਾ ਫਿਰ ਸਵੇਰੇ ਸਵੇਰੇ ਧਾਵਾ ਬੋਲ ਦਿੰਦੇ ਨੇ ਯਾਨੀ ਅਟੈਕ ਕਰਨ ਦਾ ਜਿਹੜਾ ਟਾਈਮ ਹੁੰਦਾ ਸੀ ਉਹ ਸੁਬਹ ਦਾ ਟਾਈਮ ਹੁੰਦਾ ਸੀ ਯਾਨੀ ਕਿ ਜਿਸ ਵੇਲੇ ਉਹ ਸੁੱਤੇ ਨੇ ਅਤੇ ਮਤਲਬ ਕਬੀਲੇ ਵਾਲੇ ਸੁੱਤੇ ਨੇ ਅਚਾਨਕ ਪਹੁੰਚ ਗਏ ਨੇ ਜ਼ਾਹਿਰ ਉਹ ਸੁੱਤੇ ਨੇ ਉਹਨਾਂ ਨੂੰ ਕਾਬੂ ਕਰਨਾ ਆਸਾਨ ਹੋਏਗਾ ਕਤਲੋ ਗਾਰਤ ਕਰਨਾ ਉਹਨਾਂ ਦਾ ਆਸਾਨ ਹੋਏਗਾ ਉਹਨਾਂ ਦਾ ਮਾਲ ਲੁੱਟ ਲੱਟ ਕੇ ਲੈ ਕੇ ਨਾਸਾਨਾ ਆਸਾਨ ਹੋਏਗਾ ਅਤੇ ਫਿਰ ਜਦੋਂ ਇਸ ਤਰ੍ਹਾਂ ਸਵੇਰੇ ਸਵੇਰੇ ਹਮਲਾਵਰ ਹੁੰਦੇ ਸਨ ਅਤੇ ਫਿਰ ਉਹਨਾਂ ਦੀ ਦੌੜ ਦੀ ਵਜ੍ਹਾ ਤੋਂ ਨਾ ਉਹ ਘੋੜੇ ਜਿਹੜੇ ਨੇ ਧੂੜ ਉੱਡਦੀ ਸੀ ਉਹਨਾਂ ਦੀ ਧੂੜ ਯਾਨੀ ਕਿ ਸੁਬਹ ਦਾ ਟਾਈਮ ਹੈ ਉਹਦੇ 'ਚ ਇੱਕ ਕਿਸਮ ਦਾ ਇੰਨੀ ਰੌਸ਼ਨੀ ਨਹੀਂ ਹੁੰਦੀ ਯਾਨੀ ਸੁਬਹ ਦੇ ਟਾਈਮ ਦਾ ਰਿਆਲੀ ਸੁਬਹ ਤਲੂ ਹੋ ਰਹੀ ਹੁੰਦੀ ਹੈ ਅਤੇ ਲੇਕਿਨ ਇੱਕ ਧੂੜ ਦੀ ਸਮਾਂ ਘੋੜਿਆਂ ਦੇ ਦੌੜਨ ਦੀ ਵਜ੍ਹਾ ਤੋਂ ਪੈਦਾ ਹੋ ਗਿਆ ਫਿਰ ਉਸ ਧੂੜ ਦੇ ਨਾਲ ਹੀ ਨਾ ਉਹ ਉਹਨਾਂ ਜਿਹੜਾ ਮਜਮਾ ਉਹਨਾਂ ਦਾ ਯਾਨੀ ਜਿਨ੍ਹਾਂ 'ਤੇ ਹਮਲਾ ਕਰਨਾ ਉਹਦੇ 'ਚ ਘੋੜੇ ਜਿਹੜੇ ਨੇ ਉਹਨਾਂ ਦੇ ਵਿੱਚ ਜਾ ਵੜਨਗੇ, ਫਿਰ ਅੱਗੋਂ ਅਟੈਕ ਕਰਨਗੇ। ਅਤੇ ਹੁਣ ਇਹ ਜਿਹੜਾ ਸਾਰਾ ਗਾਰਤਗਰੀ ਦਾ ਨਕਸ਼ਾ ਅੱਲਾਹ ਤਾਲਾ ਨੇ ਖਿੱਚਿਆ, ਕਿਸ ਤਰ੍ਹਾਂ ਗਾਰਤਗਰ ਲੋਕ ਹਮਲਾਵਰ ਹੁੰਦੇ ਹਨ ਦੂਸਰੇ ਕਬੀਲਿਆਂ 'ਤੇ, ਇਹ ਦੱਸਦਾ ਕਿ ਬਈ ਇੱਥੇ ਤਾਂ ਬੜੀ ਗਾਰਤਗਰੀ ਦਾ ਮਾਹੌਲ ਹੈ। ਅਤੇ ਉੱਧਰੋਂ ਦੇਖੋ ਮੱਕੇ ਵਾਲੇ ਜਿਹੜੇ ਨੇ ਉਹ ਤਾਂ ਬਿਲਕੁਲ ਅਮਨ 'ਚ ਨੇ, ਉਹਨਾਂ 'ਤੇ ਕੋਈ ਅਟੈਕ ਹੀ ਨਹੀਂ ਕਰ ਰਿਹਾ, ਉਹਨਾਂ ਨੂੰ ਬੜਾ ਅਮਨ ਹਾਸਲ ਹੈ। ਕਿਉਂ? ਕਾਬੇ ਦੇ ਮਤਵੱਲੀ ਨੇ, ਅਤੇ ਇਹ ਤਾਂ ਅੱਲਾਹ ਦਾ ਬੜਾ ਹੀ ਫਿਰ ਫਜ਼ਲ ਉਹਨਾਂ ਦੇ ਹੋਇਆ, ਉਹਨੇ ਆਪਣੇ ਘਰ ਦੇ ਮਤਵੱਲੀ ਜਿਹੜੇ ਨਿਗਰਾਨ ਨੇ ਉਹਨਾਂ ਨੂੰ ਬੜੇ ਹੀ ਸਕੂਨ 'ਚ ਰੱਖਿਆ। ਅਤੇ ਸਕੂਨ 'ਚ ਕਿਸ ਜਗ੍ਹਾ 'ਤੇ ਰੱਖਿਆ? ਯਾਨੀ ਸ਼ਹਿਰੀ ਤਮੱਦਨ 'ਚ ਨਹੀਂ, ਉਸ ਸਰਾਈ ਤਮੱਦਨ 'ਚ ਲੁੱਟ ਮਾਰ ਔਰ ਬਦਮਨੀ ਦਾ ਜ਼ਮਾਨਾ ਜਿੱਥੇ, ਉੱਥੇ ਉਹਨਾਂ ਨੂੰ ਸਕੂਨ 'ਚ ਰੱਖਿਆ। ਬੜੀ ਵੱਡੀ ਗੱਲ ਹੈ ਉਹਨਾਂ ਦੇ ਆਕੇ 'ਚ। ਇੰਨਲ ਇਨਸਾਨ ਲੈ ਰੱਬੇ ਹੀ ਲਾ ਕਨੂਦ, ਇਹ ਇਨਸਾਨ ਤਾਂ ਬੜੇ ਹੀ ਨਸ਼ੁਕਰੇ ਨੇ। ਇਹਨਾਂ ਕੋਲੋਂ ਰਸੂਲ ਆਇਆ, ਉਹਨੇ ਉਸ ਰੱਬ ਦੀ ਗੱਲ ਜਿਸ ਰੱਬ ਦਾ ਘਰ ਹੈ ਜਿਹਦੇ ਮੁਤਵੱਲੀ ਨੇ ਉਸ ਰੱਬ ਦੀ ਗੱਲ ਇਹਨਾਂ ਨੂੰ ਦੱਸੀ ਹੈ। ਅਤੇ ਇਹ ਬਜਾਇਸ ਜੇ ਉਹਦੀ ਗੱਲ ਮੰਨਣ, ਉਹਦੀ ਇਤਾਤ ਕਰਨ, ਇਹ ਉਹਨੂੰ ਠੁਕਰਾ ਰਹੇ ਨੇ, ਕੁਫਰ ਕਰ ਰਹੇ ਨੇ। ਅਤੇ ਇਨਸਾਨ ਆਪਣੇ ਰੱਬ ਦਾ ਬੜਾ ਹੀ ਨਾਸ਼ੁਕਰ ਹੈ। ਵਾਹ ਇਨਹੂ ਅਲਾ ਜ਼ਾਲਿਕ ਅਲਾ ਸ਼ਹੀਦ, ਕਿਧਰੇ ਦੂਰ ਜਾਣ ਦੀ ਗੱਲ ਨਹੀਂ, ਉਹਨੂੰ ਆਪ ਪਤਾ, ਉਹ ਤਾਂ ਆਪ ਆਪਣੇ ਇਸ ਰਵੱਈਏ 'ਤੇ ਗਵਾਹ ਹੈ ਕਿ ਹਾਂ ਇਹ ਗੱਲ ਤਾਂ ਸਹੀ ਹੈ। ਯਾਨੀ ਕਿ ਉਹਦੇ ਜਿਹੜੇ ਨੇ ਉਹਦੇ ਮਾਤਹਿਤ ਨੇ ਕਹਿ ਲਓ, ਜਿਸ ਤਰ੍ਹਾਂ ਇਹ ਘੋੜਿਆਂ ਦੇ ਪਿੱਛੇ ਜ਼ਿਕਰ ਹੈ, ਅਤੇ ਇਸ ਚੀਜ਼ ਨੂੰ ਵੀ ਮਿਸਾਲ ਦੇ ਤੌਰ 'ਤੇ ਲਿਆ ਜਾ ਸਕਦਾ ਕਿ ਵੀ ਇਹ ਤਾਂ ਉਹਦੇ ਬੜੇ ਫਰਮਾਂ ਬਰਦਾਰ ਨੇ, ਲੇਕਿਨ ਇਨਸਾਨ ਇਹ ਆਪਣੇ ਰੱਬ ਦਾ ਨਾਸ਼ੁਕਰ ਹੈ। ਔਰ ਇਸ ਹਾਲਤ 'ਚ ਨਾਸ਼ੁਕਰ ਹੈ ਕਿ ਬਈ ਉਹਨੂੰ ਅੱਲਾਹ ਤਾਲਾ ਨੇ ਬੜਾ ਖਾਸ ਫਜ਼ਲ ਕੀਤਾ। ਔਰ ਇਸ ਮਤਲਬ ਹੈ ਕਿ ਫਟ ਸਮਝ ਆਉਂਦਾ ਕਿ ਬਈ ਸਾਰੀ ਦੁਨੀਆ 'ਤੇ ਜ਼ੁਲਮ ਹੋ ਰਿਹਾ, ਸਾਡੇ 'ਤੇ ਅੱਲਾਹ ਤਾਲਾ ਖਾਸ ਕਰਮ ਹੈ ਕਿ ਜ਼ੁਲਮ ਵੱਲ ਕੋਈ ਸੋਚਦਾ ਹੀ ਨਹੀਂ ਕਿ ਬਈ ਇਹਨਾਂ 'ਤੇ ਕਾਬੇ ਦੇ ਮਤਵੱਲੀਆਂ 'ਤੇ ਵੀ ਜ਼ੁਲਮ ਕੀਤਾ ਜਾਏ। ਅਤੇ ਫਿਰ ਇਸ ਤਰ੍ਹਾਂ ਇਹ ਰਸੂਲ ਦੀ ਦਾਵਤ ਨੂੰ ਠੁਕਰਾ ਰਹੇ ਨੇ, ਐਡੀ ਵੱਡੀ ਨਿਯਮਤ ਨੂੰ ਠੁਕਰਾ ਰਹੇ ਨੇ, ਅੱਲਾਹ ਤਾਲਾ ਇਹਨਾਂ ਨੂੰ ਇੰਨੇ ਅੱਛੇ ਹਾਲਾਤ 'ਚ ਰੱਖਿਆ। ਅਤੇ ਇਹਨਾਂ ਦੇ ਆਪਣਾ ਵਜੂਦ ਇਹਦੇ 'ਤੇ ਗਵਾਹੀ ਦਿੰਦਾ, ਇਹ ਖੁਦ ਇਹਦੇ 'ਤੇ ਆਪਣੇ ਰਵੱਈਏ 'ਤੇ ਗਵਾਹ ਨੇ ਕਿ ਅਸੀਂ ਵਾਕਈ ਨਾ ਸ਼ੁਕਰੀਆ। ਵਾ ਇਨਹੂ ਲਿਹੁਬਿਲ ਖੈਰ ਲਾ ਸ਼ਦੀਦ, ਅਤੇ ਇਹੀ ਵਜ੍ਹਾ ਕਿ ਇਹ ਇਨਸਾਨ ਜਿਹੜੇ ਦੌਲਤ ਦੇ ਮਤਵਾਲੇ ਨੇ, ਯਾਨੀ ਕਿ ਜਿਹੜੀ ਦੌਲਤ ਹੈ ਉਹਦਾ ਇਹਨਾਂ ਦੇ ਦਿਲ 'ਚ ਬੜੀ ਹਿਰਸ ਹੈ ਕਿ ਵੀ ਅਸੀਂ ਦੁਨੀਆ ਦੀ ਦੌਲਤ ਇਕੱਠੀ ਕਰ ਲਈ ਹੈ। ਇਸੇ ਵਜ੍ਹਾ ਤੋਂ ਉਸ ਹੱਕ ਤੋਂ ਇਹਦਾ ਇਨਕਾਰ ਕਰ ਰਹੇ ਨੇ ਜਿਹੜਾ ਹੱਕ ਅੱਲਾਹ ਤਾਲਾ ਨੇ ਇਹਨਾਂ ਦੇ ਸਾਹਮਣੇ ਰੱਖਿਆ। ਉਹ ਹੱਕ ਨੂੰ ਅਗਰ ਮੰਨਣਗੇ ਨਾ, ਤਾਂ ਫਿਰ ਇਹ ਦੁਨੀਆਦਾਰੀ ਔਰ ਇਹ ਜ਼ੁਲਮ ਔਰ ਇਸ ਤਰ੍ਹਾਂ ਇਹ ਨਹੀਂ ਚੱਲੇਗਾ, ਫਿਰ ਇਨਸਾਫ ਦੀ ਜ਼ਿੰਦਗੀ ਇਖਤਿਆਰ ਕਰਨੀ ਪੈਗੀ। ਫਰਮਾਇਆ ਅਫਲਾ ਯਾ ਆਲਮ ਯੂਜ਼ਾ ਬਹੁਤ ਸਰਮਾ ਫਿਲ ਕਬੂਰ, ਕੀ ਇਹਨਾਂ ਨੂੰ ਪਤਾ ਨਹੀਂ ਕਿ ਜਦੋਂ ਕਬਰਾਂ ਜਿਹੜੀਆਂ ਉਗਲਵਾਈਆਂ ਜਾਣਗੀਆਂ, ਕਬਰਾਂ ਨੂੰ ਕੁਰੇਦਿਆ ਜਾਏਗਾ, ਉਹਨਾਂ ਦੇ ਵਿੱਚੋਂ ਮੁਰਦੇ ਕੱਢ ਲਏ ਜਾਣਗੇ, ਵਹੁਸਲਮ ਆਫਿਸ ਸੁਦੂਰ, ਅਤੇ ਫਿਰ ਸਿਰਫ ਮੁਰਦੇ ਨਹੀਂ ਕੱਢੇ ਜਾਣਗੇ, ਫਿਰ ਉਹਨਾਂ ਦੇ ਸੀਨਿਆਂ 'ਚ ਜੋ ਕੁਛ ਹੈ ਉਹਨੂੰ ਵੀ ਬਾਹਰ ਕੱਢ ਕੇ ਰੱਖ ਦਿੱਤਾ ਜਾਏਗਾ। ਯਾਨੀ ਉਹ ਵੀ ਸਾਹਮਣੇ ਆ ਜਾਏਗਾ ਕਿ ਇਹਨਾਂ ਦੇ ਦਿਲਾਂ ਦੇ ਵਿੱਚ ਕੀ ਬੁਰਾਈ ਸੀ, ਕੀ ਇਹਨਾਂ ਦੀ ਨੀਅਤ, ਕੀ ਬਦਮਲੀਆਂ ਸਨ ਇਹਨਾਂ ਦੇ। ਇਨ ਰੱਬਕ ਬਿਹਿਮ ਯੋਮ ਐ ਜ਼ਿਲ ਖਬੀਰ, ਬੇਸ਼ੱਕ ਉਹਨਾਂ ਦਾ ਰੱਬ ਜਿਹੜਾ ਹੈ ਉਸ ਦਿਨ ਉਹਨਾਂ ਤੋਂ ਬੜਾ ਹੀ ਬਾਖਬਰ ਹੋਏਗਾ। ਯਾਨੀ ਜਦੋਂ ਅੱਲਾਹ ਤਾਲਾ ਆਪਣੀ ਮਖਲੂਕ ਨੂੰ ਮੁਰਦਿਆਂ ਨੂੰ ਜ਼ਿੰਦਾ ਕਰੇਗਾ ਔਰ ਮੈਦਾਨੇ ਹਸ਼ਰ 'ਚ ਉਹਨਾਂ ਨੂੰ ਖੜ੍ਹਾ ਕਰ ਦੇਗਾ, ਅਤੇ ਉਹ ਉਹਨਾਂ ਦੇ ਸੀਨੀਅਰ 'ਚ ਜੋ ਕੁਛ ਸੀ, ਯਾਨੀ ਨੀਅਤਾਂ ਜੋ ਕੁਛ ਸਨ, ਇੱਕ ਤਾਂ ਅਮਲ ਹੈ ਨਾ, ਅਮਲ ਅਤੇ ਅਮਾਲ ਨਾਮੇ 'ਚ ਮੌਜੂਦ ਨੇ, ਲੇਕਿਨ ਉਹ ਨੀਅਤਾਂ ਕੀ ਸਨ, ਦਿਲਾਂ ਦੇ ਵਿੱਚ ਇਰਾਦੇ ਕੀ ਸਨ, ਉਹਨਾਂ ਨੂੰ ਵੀ ਅੱਲਾਹ ਤਾਲਾ ਕੱਢ ਕੇ ਅਤੇ ਬਿਲਕੁਲ ਸਾਹਮਣੇ ਲਿਆਏਗਾ। ਫਿਰ ਉਹ ਨੀਅਤਾਂ ਆਪਣੇ ਆਪਣੇ ਅਮਲਾਂ ਦੇ ਨਾਲ ਜੋੜੀਆਂ ਜਾਣਗੀਆਂ, ਫਿਰ ਉਹਦੇ ਮੁਤਾਬਕ ਹਿਸਾਬ ਹੋਏਗਾ। ਅਤੇ ਫਰਮਾਇਆ ਕਿ ਅੱਲਾਹ ਤਾਲਾ ਇਹਨਾਂ ਦਾ ਰੱਬ ਜਿਹੜਾ ਹੈ ਉਸ ਦਿਨ ਇਹਨਾਂ ਤੋਂ ਬੜਾ ਬਾਖਬਰ ਹੋਏਗਾ, ਬਿਲਕੁਲ ਇੱਕ ਇੱਕ ਗੱਲ ਦਾ ਪਤਾ ਹੋਏਗਾ, ਅਤੇ ਜ਼ਾਹਿਰ ਹੈ ਫਿਰ ਬਿਲਕੁਲ ਇਨਸਾਫ਼ ਨਾਲ ਸਹੀ ਫੈਸਲਾ ਕਰ ਦੇਗਾ। ਇੱਥੇ ਸੂਰਤ ਖਤਮ ਹੋ ਜਾਂਦੀ ਹੈ, ਇਹਦਾ ਅਸੀਂ ਨਵਾਂ ਤਰਜਮਾ ਦੇਖ ਲੈਂਦੇ ਹਾਂ। ਵਲਾ ਦੀ ਯਾਤ ਜ਼ਬਾ, ਗਵਾਹੀ ਦਿੰਦੇ ਨੇ ਹਾਂਪ ਦੇ ਦੌੜ ਦੇ ਘੋੜੇ, ਫਲਮੂਰੀਆ ਅਤੇ ਕਧਾ, ਅਤੇ ਟਾਪਾਂ ਨਾਲ ਚਿੰਗਾਰੀਆਂ ਕੱਢਦੇ ਹੋਏ ਘੋੜੇ, ਫਲਮੁਗੀਰਾ ਅਤੇ ਸੁਬਹਾ, ਫਿਰ ਸੁਬਹ ਸਵੇਰੇ ਦਾਵਾ ਬੋਲਣ ਵਾਲੇ, ਫਾਸਰ ਨ ਬਹੀ ਨਕਨ, ਫਿਰ ਤੂੜ ਉਡਾਉਣ ਵਾਲੇ, ਫਵਸਤ ਨ ਬਹੀ ਜਮਨ, ਫਿਰ ਇਸ ਤੂੜ ਦੇ ਨਾਲ ਹੀ ਮਜਮੇ 'ਚ ਘੁਸ ਜਾਣ ਵਾਲੇ, ਇੰਨਲ ਇਨਸਾਨ ਵਾਲੇ ਰੱਬੇ ਹੀ ਲਕਨੂਦ, ਬੇਸ਼ੱਕ ਇਨਸਾਨ ਆਪਣੇ ਰੱਬ ਦਾ ਬੜਾ ਨਾਸ਼ੁਕਰ ਹੈ। ਭਾਈ ਨਹੂ ਅਲਾ ਜ਼ਾਲਿਕ ਲ ਸ਼ਹੀਦ, ਔਰ ਉਹ ਖੁਦ ਇਸ ਗੱਲ 'ਤੇ ਗਵਾਹ ਹੈ। ਭਾਈ ਨਹੂ ਲੇ ਹੁਬਿਲ ਖੈਰ ਲ ਸ਼ਦੀਦ, ਔਰ ਬੇਸ਼ੱਕ ਉਹ ਦੌਲਤ ਦਾ ਬੜਾ ਮਤਵੱਲ ਹੈ। ਅਫਲਾ ਯਾਲਮ ਯੂਜ਼ਾ ਬਹੁਤ ਸਰਮਾ ਫਿਲ ਕਬੂਰ, ਕੀ ਉਹਨੂੰ ਪਤਾ ਨਹੀਂ ਇਸ ਗੱਲ ਦਾ ਕਿ ਜਦੋਂ ਕਬਰਾਂ ਉਗਲਵਾਈਆਂ ਜਾਣਗੀਆਂ, ਵਾ ਹੁਸਲਮ ਆਫਿਸ ਸੁਦੂਰ, ਔਰ ਜੋ ਕੁਛ ਸੀਨੀਆਂ ਦੇ ਵਿੱਚ ਉਹਨੂੰ ਬਾਹਰ ਕੱਢ ਲਿਆ ਜਾਏਗਾ। ਇੰਨਾ ਰੱਬਹੁਮ ਬਿਹਿਮ ਯੋਮ ਜ਼ਿਲ ਖਬੀਰ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦਾ ਰੱਬ ਉਸ ਦਿਨ ਉਹਨਾਂ ਤੋਂ ਬੜਾ ਵਾਕਿਫ ਹੋਏਗਾ, ਬੜਾ ਬਾਖਬਰ ਹੋਏਗਾ। ਵਾ ਆਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।